ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲਿਖੇ ਕਤ ਛੁੱਟੀਏ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਬਖਸ਼ਣ ਹਾਰ ਬਖਸ਼ ਲੈ ਹਮ ਪਾਪੀ ਵੱਡ ਗੁਨਹਿਗਾਰ ਹਮਰੇ ਅਵਗਣ ਬਹੁਤ ਬਹੁਤ ਹੈ ਬਹੁ ਵਾਰ ਵਾਰ ਹਰ ਗਣਤ ਨ ਆਵੇ ਤੂੰ ਗੁਣਵੰਤਾ ਤੂੰ ਗੁਣਵੰਤਾ ਹਰ ਹਰ ਦਇਆਲ ਹਰ ਆਪੇ ਬਖਸ਼ ਲਹਿ ਹਰ ਪਾਵੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਜਾਪੇ ਹਮ ਨਾ ਪਾਪ ਕਰਨ ਤਾ ਜਾਪੇ ਹਮ ਨਾ ਪਾਪ ਕਰਨ ਤਾ ਐ ਅਨੰਤਾ ਪਤਤ ਪਾਵਣ ਨਾਮ ਕੈਸੇ ਹੁੰਦਾ ਅਸੀਂ ਭਰੇ ਹਾਂ ਗੁਨਾਹਾਂ ਨਾਲ ਫੇਰ ਦੇ ਤੂੰ ਹੈ ਬਖਸ਼ਣ ਹਾਰ ਦਾਤਿਆ ਅਸੀਂ ਭਰੇ ਹਾਂ ਗੁਨਾਹਾਂ ਨਾਲ ਫੇਰ ਦੇ ਤੂੰ ਹੈ ਬਖਸ਼ਣ ਹਾਰ ਦਾਤਿਆ
ਅਸੀਂ ਭਰੇ ਹਾਂ ਗੁਨਾਹਾਂ ਨਾਲ ਫੇਰ ਦੇ ਤੂੰ ਹੈ ਬਖਸ਼ਣ ਹਾਰ ਦਾਤਿਆ ਅਸੀਂ ਭਰੇ ਹਾਂ ਗੁਨਾਹਾਂ ਨਾਲ ਫੇਰ ਦੇ ਤੂੰ ਹੈ ਬਖਸ਼ਣ ਹਾਰ ਦਾਤਿਆ
ਅਸੀਂ ਭਰੇ ਹਾਂ ਗੁਨਾਹਾਂ ਨਾਲ ਫੇਰ ਦੇ ਤੂੰ ਹੈ ਬਖਸ਼ਣ ਹਾਰ ਦਾਤਿਆ ਅਸੀਂ ਭਰੇ ਹਾਂ ਗੁਨਾਹਾਂ ਨਾਲ ਫੇਰ ਦੇ ਤੂੰ ਹੈ ਬਖਸ਼ਣ ਹਾਰ ਦਾਤਿਆ
ਅਸੀਂ ਭਰੇ ਹਾਂ ਗੁਨਾਹਾਂ ਨਾਲ ਫੇਰ ਦੇ ਤੂੰ ਹੈ ਬਖਸ਼ਣ ਹਾਰ ਦਾਤਿਆ ਅਸੀਂ ਭਰੇ ਹਾਂ ਗੁਨਾਹਾਂ ਨਾਲ ਫੇਰ ਦੇ ਤੂੰ ਹੈ ਬਖਸ਼ਣ ਹਾਰ ਦਾਤਿਆ
ਵਾਹਿਗੁਰੂ ਤੂੰ ਹੈ ਬਖਸ਼ਣ ਹਾਰ ਦਾਤਿਆ ਵਾਹਿਗੁਰੂ ਤੂੰ ਹੈ ਬਖਸ਼ਣ ਹਾਰ ਦਾਤਿਆ
ਵਾਹਿਗੁਰੂ ਤੂੰ ਹੈ ਬਖਸ਼ਣ ਹਾਰ ਦਾਤਿਆ ਵਾਹਿਗੁਰੂ ਤੂੰ ਹੈ ਬਖਸ਼ਣ ਹਾਰ ਦਾਤਿਆ
ਵਾਹਿਗੁਰੂ ਤੂੰ ਹੈ ਬਖਸ਼ਣ ਹਾਰ ਦਾਤਿਆ ਵਾਹਿਗੁਰੂ ਤੂੰ ਹੈ ਬਖਸ਼ਣ ਹਾਰ ਦਾਤਿਆ
ਵਾਹਿਗੁਰੂ ਤੂੰ ਹੈ ਬਖਸ਼ਣ ਹਾਰ ਦਾਤਿਆ ਵਾਹਿਗੁਰੂ ਤੂੰ ਹੈ ਬਖਸ਼ਣ ਹਾਰ ਦਾਤਿਆ
ਅਸੀਂ ਭਰੇ ਹਾਂ ਗੁਨਾਹਾਂ ਨਾਲ ਫੇਰ ਦੇ ਤੂੰ ਹੈ ਬਖਸ਼ਣ ਹਾਰ ਦਾਤਿਆ ਅਸੀਂ ਭਰੇ ਹਾਂ ਗੁਨਾਹਾਂ ਨਾਲ ਫੇਰ ਦੇ ਤੂੰ ਹੈ ਬਖਸ਼ਣ ਹਾਰ ਦਾਤਿਆ
ਅਸੀਂ ਭਰੇ ਹਾਂ ਗੁਨਾਹਾਂ ਨਾਲ ਫੇਰ ਦੇ ਤੂੰ ਹੈ ਬਖਸ਼ਣ ਹਾਰ ਦਾਤਿਆ ਅਸੀਂ ਭਰੇ ਹਾਂ ਗੁਨਾਹਾਂ ਨਾਲ ਫੇਰ ਦੇ ਤੂੰ ਹੈ ਬਖਸ਼ਣ ਹਾਰ ਦਾਤਿਆ
ਪਰਮ ਸਤਿਕਾਰਯੋਗ
ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਸੁਹਾਵਣਾ ਸਮਾਂ ਹੈ ਜੋ ਸੰਧਿਆ ਦੀ ਦੀਵਾਨਾਂ ਦੇ ਵਿੱਚ ਗੁਰੂ ਕੇ ਪਿਆਰ ਵਾਲੀਆਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਆਪ ਜੀ ਪਹੁੰਚੇ ਹੋ। ਦਾਸਾਂ ਤੋਂ ਪਹਿਲਾਂ ਆਪ ਜੀ ਭਾਈ ਸਾਹਿਬ ਭਾਈ ਬੂਟਾ ਸਿੰਘ ਜੀ ਤਿੰਨਾਂ ਦੇ ਜਥੇ ਦੇ ਪਾਸੋਂ ਸਤਿਗੁਰੂ ਮਹਾਰਾਜ ਜੀ ਦੇ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਬੜੇ ਪਿਆਰ ਸਤਿ ਸਰਵਣ ਕਰ ਰਹੇ ਸੀ। ਉਪਰੰਤ ਗੁਰੂ ਕੀ ਇਤਿਹਾਸ ਗੁਰੂ ਘਰ ਦੀ ਮਹਿਮਾ ਨੂੰ ਸਰਵਣ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿਚ ਜੁੜ ਕਰਕੇ ਬੈਠੇ ਹੋ। ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿਚ ਭਗਤ ਰਵਿਦਾਸ ਮਹਾਰਾਜ ਜੀ ਬੜੇ ਸੁੰਦਰ ਬਚਨ ਕਰਦੇ ਹਨ। ਉਹ ਕਹਿੰਦੇ ਹਨ, ਮਾਲਕ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਐ ਮਾਲਕ ਤੇਰੇ ਵਿਚ ਤੇ ਮੇਰੇ ਵਿਚ, ਮੇਰੇ ਵਿਚ ਤੇ ਤੇਰੇ ਵਿਚ ਅੰਤਰ ਕੀ ਹੈ? ਕਹਿੰਦੇ ਹਨ, ਕਣਕ ਕਟਕ ਜਲ ਤਰੰਗ ਜੈਸਾ ਪਰਮੇਸ਼ਰ ਤੇਰੇ ਵਿਚ ਤੇ ਮੇਰੇ ਵਿਚ ਇੰਨਾ ਅੰਤਰ ਹੈ ਜਿਵੇਂ ਸੋਨੇ ਦਾ ਕੜਾ ਬਣਿਆ ਹੋਵੇ। ਕਣਕ ਨਾਮ ਜਿਹੜਾ ਸੋਨੇ ਦਾ ਹੈ, ਜਿਵੇਂ ਸੋਨੇ ਦਾ ਕੋਈ ਕੜਾ ਬਣਿਆ ਹੋਵੇ। ਦੁਨੀਆਂ ਦੇ ਲੋਕ ਕਹਿੰਦੇ ਇਹ ਕੜਾ ਹੈ, ਪਰ ਜਦੋਂ ਉਸ ਸੋਨੇ ਨੂੰ ਉਸ ਕੜੇ ਨੂੰ ਕਠਾਲੀ ਵਿਚ ਪਾ ਕੇ ਢਾਲਿਆ ਜਾਂਦਾ ਹੈ ਉਹ ਫਿਰ ਸੋਨੇ ਦਾ ਰੂਪ ਹੋ ਜਾਂਦਾ ਹੈ, ਉਹ ਫਿਰ ਸੋਨਾ ਬਣ ਜਾਂਦਾ ਹੈ। ਐ ਮਾਲਕ ਤੇਰੇ ਵਿਚ ਤੇ ਮੇਰੇ ਵਿਚ ਇੰਨਾ ਅੰਤਰ ਹੈ ਜਿਵੇਂ ਸੋਨੇ ਦੇ ਵਿਚ ਤੇ ਸੋਨੇ ਦੇ ਬਣੇ ਹੋਏ ਕੜੇ ਵਿਚ ਅੰਤਰ ਹੈ। ਐ ਮਾਲਕ ਕਣਕ ਕਟਕ ਜਲ ਤਰੰਗ ਜੈਸਾ। ਦੂਜੀ ਉਦਾਹਰਣ ਦਿੰਦੇ ਹਨ, ਐ ਮਾਲਕ ਜਿਵੇਂ ਸਮੁੰਦਰ ਦੇ ਵਿਚ ਜਦੋਂ ਲਹਿਰਾਂ ਬਣਦੀਆਂ ਨੇ, ਹਵਾ ਚੱਲਦੀ ਏ, ਤੇ ਅਸੀਂ ਲੋਕ ਕਹਿੰਦੇ ਵੀ ਇਹ ਲਹਿਰਾਂ ਹੈ, ਇਹ ਤਰੰਗਾਂ ਨੇ, ਤੇ ਜਦੋਂ ਉਹ ਤਰੰਗਾਂ ਫਿਰ ਸਮੁੰਦਰ ਵਿਚ ਸਮਾ ਜਾਂਦੀਆਂ ਨੇ, ਫਿਰ ਉਹ ਸਮੁੰਦਰ ਦਾ ਰੂਪ ਹੋ ਜਾਂਦੀਆਂ ਨੇ। ਐ ਮਾਲਕ ਜਿਵੇਂ ਸੋਨੇ ਦੇ ਵਿਚ ਤੇ ਸੋਨੇ ਦੇ ਬਣੇ ਹੋਏ ਕੜੇ ਵਿਚ ਅੰਤਰ ਹੈ, ਇੰਨਾ ਤੇਰੇ ਵਿਚ ਤੇ ਮੇਰੇ ਵਿਚ ਅੰਤਰ ਹੈ ਜਿਵੇਂ ਸਮੁੰਦਰ ਦੇ ਪਾਣੀ ਤੇ ਉਹਦੀਆਂ ਲਹਿਰਾਂ ਦੇ ਵਿਚ ਅੰਤਰ ਹੈ, ਇੰਨਾ ਤੇਰੇ ਤੇ ਮੇਰੇ ਵਿਚ ਅੰਤਰ ਹੈ। ਐ ਮਾਲਕ ਜੋ ਪੈ ਹਮ ਨਾ ਪਾਪ ਕਰੰਤਾ। ਐ ਮਾਲਕ ਅਸੀਂ ਪਾਪ ਕਰਦੇ ਹਾਂ, ਮਾੜੇ ਕਰਮ ਕਰਦੇ ਹਾਂ, ਪਰ ਜੇ ਅਸੀਂ ਪਾਪ ਨਾ ਕਰੀਏ। ਜੋ ਪੈ ਹਮ ਨਾ ਪਾਪ ਕਰੰਤਾ ਇਹ ਅਨੰਤਾ ਪਤਤ ਪਾਵਣ ਨਾਮ ਕੈਸੇ ਹੁੰਦਾ। ਮਾਲਕ ਜੇ ਅਸੀਂ ਪਾਪੀ ਨਾ ਹੁੰਦੇ ਫਿਰ ਤੈਨੂੰ ਵੀ ਬਖਸ਼ਣ ਹਾਰਾ ਕਿਹਨੇ ਕਹਿਣਾ ਸੀ। ਅਸੀਂ ਪਾਪੀ ਹਾਂ ਤੇ ਜਦੋਂ ਅਸੀਂ ਆਪਣੀ ਭੁੱਲ ਮੰਨ ਕੇ ਤੇਰੇ ਚਰਨਾਂ ਵਿਚ ਆਉਂਦੇ ਹਾਂ ਤੇ ਤੁਸੀਂ ਕਿਰਪਾ ਕਰਦੇ ਹੋ, ਫਿਰ ਸਾਡੇ ਪਾਪਾਂ ਨੂੰ ਸਾਡੀਆਂ ਭੁੱਲਾਂ ਨੂੰ ਖਿਮਾ ਕਰਕੇ ਸਾਨੂੰ ਆਪਣੇ ਗਲ ਦੇ ਨਾਲ ਲਾ ਲੈਂਦੇ ਹੋ। ਇਸੇ ਵਾਸਤੇ ਤੁਹਾਨੂੰ ਦੁਨੀਆਂ ਦੇ ਲੋਕ ਪਤਤ ਪਾਵਣ ਕਹਿੰਦੇ ਹਨ, ਬਖਸ਼ਣ ਹਾਰਾ ਕਹਿੰਦੇ ਨੇ। ਪਰ ਜੇ ਅਸੀਂ ਪਾਪ ਨਾ ਕਰੀਏ, ਜੇ ਅਸੀਂ ਗੁਨਾਹ ਨਾ ਕਰਦੇ ਫਿਰ ਤੁਸੀਂ ਕਿਹਨੂੰ ਬਖਸ਼ਦੇ? ਇਸੇ ਵਾਸਤੇ ਦੁਨੀਆਂ ਦੇ ਲੋਕ ਤੁਹਾਨੂੰ ਬਖਸ਼ਣ ਹਾਰਾ ਕਹਿੰਦੇ ਨੇ। ਇਹ ਪਰਮੇਸ਼ਰ ਦਾ ਦਰ ਇਹੋ ਜਿਹਾ ਦਰ ਹੈ। ਸਾਡੇ ਵਰਗੇ ਜੀਵ ਜੀਵਨ ਦੇ ਵਿਚ ਭੁੱਲਾਂ ਕਰ ਲੈਂਦੇ ਨੇ, ਪਰ ਜੇਕਰ ਆਪਣੀ ਭੁੱਲ ਨੂੰ ਗੁਰੂ ਦੇ ਦਰ ਤੇ ਆਣ ਕੇ ਮੰਨ ਲਿਆ ਜਾਵੇ, ਜੇ ਗੁਰੂ ਦੇ ਦਰ ਤੇ ਆਣ ਕੇ ਖਿਮਾ ਮੰਨ ਲਈ ਜਾਵੇ ਤੇ ਗੁਰੂ ਇੰਨਾ ਬਖਸ਼ਿੰਦਾ ਹੈ, ਸਾਡੇ ਗੁਨਾਹਾਂ ਨੂੰ ਬਖਸ਼ ਕਰਕੇ ਸਾਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। ਸਾਧ ਸੰਗਤ ਜੀ, ਇਹ ਗੁਰੂ ਦਾ ਘਰ ਇਹੋ ਜਿਹਾ ਘਰ ਹੈ, ਪਰਮੇਸ਼ਰ ਦਾ ਦਰ ਇਹੋ ਜਿਹਾ ਦਰ ਹੈ। ਜਿਵੇਂ ਆਪਾਂ ਵਿਚਾਰ ਕਰਦੇ, ਭਾਈ ਲਾਲ ਸਿੰਘ ਜਿਹਨੇ ਕੀਮਤੀ ਢਾਲ ਸੁੰਦਰ ਢਾਲ ਤਿਆਰ ਕੀਤੀ, ਸਤਿਗੁਰਾਂ ਦੇ ਚਰਨਾਂ ਵਿਚ ਲਿਆ ਕੇ ਹਾਜ਼ਰ ਕੀਤੀ, ਪਰ ਮਨ ਵਿਚ ਹਉਮੇ ਆ ਗਈ, ਹੰਕਾਰ ਦੇ ਵਿਚ ਕਹਿਣ ਲੱਗਾ, ਸਤਿਗੁਰੂ ਜੀ ਇਹੋ ਜਿਹੀ ਢਾਲ ਕੋਈ ਸਿੱਖ ਲਿਆ ਨਹੀਂ ਸਕਦਾ, ਇਹਦੇ ਵਿਚ ਦੀ ਗੋਲੀ ਪਾਰ ਨਹੀਂ ਹੁੰਦੀ। ਸਤਿਗੁਰਾਂ ਨੇ ਆਖਿਆ, ਠੀਕ ਹੈ ਫਿਰ ਲਾਲ ਸਿੰਘਾ, ਤੇਰੀ ਢਾਲ ਦੀ ਪਹਿਲੋਂ ਪਰਖ ਕੀਤੀ ਜਾਵੇਗੀ। ਜਦੋਂ ਢਾਲ ਦੀ ਪਰਖ ਦੀ ਗੱਲ ਹੋਈ, ਲਾਲ ਸਿੰਘ ਨੇ ਸੋਚਿਆ ਮਨਾ ਮੈਂ ਹਉਮੇ ਵਿਚ ਬਚਣ ਤੇ ਕਰ ਦਿੱਤਾ, ਪਰ ਜਦੋਂ ਸਤਿਗੁਰਾਂ ਨੇ ਸਿੱਖ ਨੂੰ ਕਹਿ ਕੇ ਗੋਲੀ ਚਲਵਾ ਦਿੱਤੀ ਤੇ ਸਤਿਗੁਰਾਂ ਦੇ ਹੁਕਮਾਂ ਦੇ ਅਨੁਸਾਰ ਤੇ ਗੋਲੀ ਰੁਕ ਨਹੀਂ ਸਕਦੀ, ਢਾਲ ਨੂੰ ਪਾਰ ਕਰ ਜਾਏਗੀ। ਕਹਿੰਦੇ ਹਨ ਢਾਲ ਉਸ ਵੇਲੇ ਲਾਲ ਸਿੰਘ ਨੇ ਫਿਰ ਸਾਧ ਸੰਗਤ ਜੀ ਆਪਣੇ ਪਰਿਵਾਰ ਦੇ ਨਾਲ ਵਿਚਾਰ ਕੀਤੀ ਤੇ ਗੁਰੂ ਕੇ ਸਿੱਖ ਦੇ ਕੋਲ ਤੇ ਸਭ ਤੋਂ ਵੱਡੀ ਅਰਦਾਸ ਹੈ, ਜੇ ਭੁੱਲ ਵੀ ਕਰ ਲੈਂਦਾ ਤੇ ਗੁਰੂ ਦੇ ਚਰਨਾਂ ਵਿਚ ਆਣ ਕੇ ਅਰਦਾਸ ਕਰਦੇ। ਲਾਲ ਸਿੰਘ ਨੇ ਪੰਜਾਂ ਸਿੱਖਾਂ ਨੂੰ ਜਿਹੜੇ ਗੁਰੂ ਕੀ ਬਾਣੀ ਪੜਨ ਵਾਲੇ ਨਾਮ ਜਪਣ ਵਾਲੇ ਬਖਸ਼ੀਆਂ ਹੋਈਆਂ ਰੂਹਾਂ, ਪੰਜਾਂ ਸਿੱਖਾਂ ਨੂੰ ਘਰ ਸੱਦਿਆ, ਉਹਨਾਂ ਨੂੰ ਬੜੇ ਪਿਆਰ ਦੇ ਨਾਲ ਜਲ ਪਾਣੀ ਛਕਾਇਆ, ਉਹਨਾਂ ਨੂੰ ਲੰਗਰ ਛਕਾਇਆ, ਉਹਨਾਂ ਦੀ ਸੇਵਾ ਕੀਤੀ ਬੜੀ ਭਾਵਨਾ ਦੇ ਨਾਲ। ਸੇਵਾ ਕਰਕੇ ਫਿਰ ਪੰਜਾਂ ਸਿੱਖਾਂ ਦੇ ਕੋਲੋਂ ਅਰਦਾਸ ਕਰਾਈ ਕਿ ਭਾਈ ਸਿੱਖੋ, ਮੇਰੇ ਨਾਮ ਦੀ ਅਰਦਾਸ ਕਰਦੇ ਹੋ ਕਿ ਜਿਹੜੀ ਮੇਰੀ ਢਾਲ ਹੈ
ਮੈਂ ਇਸ ਢਾਲ ਦੀ ਪਰਖ ਦੇ ਵਿਚ ਪੂਰਿਆ ਹੋ ਜਾ। ਤੇ ਜਦੋਂ ਸਿੱਖਾਂ ਨੇ ਭਾਵਨਾ ਦੇ ਨਾਲ ਅਰਦਾਸ ਕੀਤੀ, ਇਧਰ ਕਰਵਾਉਣ ਵਾਲੇ ਦੀ ਵੀ ਭਾਵਨਾ ਹੈ, ਅਰਦਾਸ ਕਰਨ ਵਾਲੇ ਦੀ ਵੀ ਭਾਵਨਾ ਹੈ, ਜਿਹੜਾ ਫਲ ਹੈ ਇਹ ਭਾਵਨਾ ਨੂੰ ਲੱਗਦਾ। ਕਹਿੰਦੇ ਉਹ ਸਮਾਂ ਆ ਗਿਆ ਜਦੋਂ ਲਾਲ ਸਿੰਘ ਦੀ ਢਾਲ ਦੀ ਪਰਖ ਹੋਣੀ ਹੈ। ਸਤਿਗੁਰ ਕਹਿਣ ਲੱਗੇ ਲਾਲ ਸਿੰਘ ਆ ਢਾਲ ਲੈ ਕੇ ਖਲੋ ਜਾ। ਕਹਿੰਦੇ ਲਾਲ ਸਿੰਘ ਢਾਲ ਲੈ ਕੇ ਸਤਿਗੁਰਾਂ ਦੇ ਸਾਹਮਣੇ ਖਲੋ ਗਿਆ ਤੇ ਸਤਿਗੁਰਾਂ ਨੂੰ ਕਹਿਣ ਲੱਗਾ, ਸਤਿਗੁਰੂ ਜੀ ਤੁਸੀਂ ਮੇਰੀ ਢਾਲ ਦੀ ਪਰਖ ਕਰ ਸਕਦੇ ਹੋ। ਲਾਲ ਸਿੰਘ ਨੇ ਢਾਲ ਛਾਤੀ ਤੇ ਰੱਖ ਲਈ ਤੇ ਨਾਲੇ ਅੰਦਰੋਂ ਪਰਮੇਸ਼ਰ ਨੂੰ ਸਤਿਗੁਰਾਂ ਨੂੰ ਯਾਦ ਕਰਦਾ, ਇਹ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਨੀ, ਹੁਣ ਮੇਰੀ ਲਾਜਪਤ ਇਹ ਤੁਸੀਂ ਰੱਖਣੀ ਹੈ। ਜਿਵੇਂ ਲਾਲ ਸਿੰਘ ਪਿਆਰ ਦੇ ਵਿਚ ਭਿੱਜ ਕਰਕੇ ਆਪਣੀ ਢਾਲ ਦੀ ਪਰਖ ਦੇਣ ਵਾਸਤੇ ਸਾਹਮਣੇ ਖੜਾ ਹੈ ਤੇ ਨਾਲੇ ਸਤਿਗੁਰਾਂ ਨੂੰ ਪਰਮੇਸ਼ਰ ਨੂੰ ਅੰਦਰੋਂ ਯਾਦ ਕਰਕੇ ਜਿਵੇਂ ਅਰਦਾਸ ਕਰਦਾ, ਜਿਵੇਂ ਬੇਨਤੀ ਕਰਦਾ, ਸੋ ਪਿਆਰ ਨਾਲ ਸਰਵਣ ਕਰੋ ਜੀ।
ਓ ਲਾਲ ਸਿੰਘ ਸੇਖ ਪਾਈ ਅਰਗ ਗੁਜਾਰੇ ਦੇ ਲੋ, ਲਾਲ ਸਿੰਘ ਸੇਖ ਪਾਈ ਅਰਗ ਗੁਜਾਰੇ ਦੇ ਲੋ, ਰੱਖ ਲਓ ਲਾਜ ਅੱਜ ਸੇਵਕ ਪਿਆਰੇ ਦੀ, ਰੱਖ ਲਓ ਲਾਜ ਅੱਜ ਸੇਵਕ ਪਿਆਰੇ ਦੀ। ਸੇਵਕ ਆਪ ਜੀ ਦਾ ਹੋਈ ਹੈ ਜੀ ਭੁੱਲ ਮੈਥੋਂ, ਬਖਸ਼ੀ ਤੂੰ ਮੇਰ ਕਾਰ ਸੇਰ ਜਣ ਹਾਰੇ ਜੀ, ਬਖਸ਼ੀ ਤੂੰ ਮੇਰ ਕਾਰ ਸੇਰ ਜਣ ਹਾਰੇ ਜੀ। ਸਿਮਤ ਮੇਰੀ ਹੋ ਗਿਆ ਅਹੰਕਾਰ ਮੈਨੂੰ, ਮਾਰੀ ਗਈ ਸਿਮਤ ਮੇਰੀ, ਮਨ ਪਛਤਾਉਂਦਾ ਬੋਲੇ ਬੋਲ ਜੋ ਹੰਕਾਰੇ ਜੀ, ਮਨ ਪਛਤਾਉਂਦਾ ਬੋਲੇ ਬੋਲ ਜੋ ਹੰਕਾਰੇ ਜੀ। ਬਖਸ਼ੇਂਦ ਭੁੱਲਾ ਤਾਹੀਂ ਤਾਈਓ ਬਖਸ਼ੇਂਦ ਕਹਿੰਦੇ, ਬਖਸ਼ੇਂਦ ਭੁੱਲਾ ਤਾਹੀਂ ਤਾਈਓ ਬਖਸ਼ੇਂਦ ਕਹਿੰਦੇ, ਡੁੱਬਦੇ ਜਹਾਨ ਵਿੱਚ ਕਈ ਗੋਰਾ ਤਾਰੇ ਜੀ, ਡੁੱਬਦੇ ਜਹਾਨ ਵਿੱਚ ਗੋਰਾ ਤਾਰੇ ਜੀ। ਕ ਦਿਲਾਜ ਰੱਖ ਸਭਾਵੇਤ ਮਾਣ ਰਹਿ ਜਾਏ ਸੇਵਕ ਦਿਲਾਜ ਰੱਖ ਸਭਾਵੇਤ ਮਾਣ ਰਹਿ ਜਾਏ ਲਾਲ ਸਿੰਘ ਦਾਸ ਤੇਰਾ ਬੇਨਤੀ ਗੁਜਾਰੇ ਦੀ ਲਾਲ ਸਿੰਘ ਦਾਸ ਤੇਰਾ ਬੇਨਤੀ ਗੁਜਾਰੇ ਦੀ ਖੜਾ ਹੋਇਆ ਲਾਲ ਸਿੰਘ ਤਾਕਦਾ ਮਾਲਕਾ ਮੈਂ ਤੇਰੇ ਹੀ ਸਹਾਰੇ ਦੀ ਤਾਕਦਾ ਮਾਲਕਾ ਮੈਂ ਤੇਰੇ ਹੀ ਸਹਾਰੇ ਦੀ
ਕਹਿੰਦੇ ਹਨ ਭਾਈ ਲਾਲ ਸਿੰਘ ਢਾਲ ਨੂੰ ਛਾਤੀ ਦੇ ਬੰਨ ਕੇ ਸਤਿਗੁਰਾਂ ਦੇ ਸਾਹਮਣੇ ਖੜਾ ਹੈ ਤੇ ਅੰਦਰੋਂ ਉਸ ਮਾਲਕ ਨੂੰ ਯਾਦ ਕਰਦਾ ਹੈ ਸਤਿਗੁਰੂ ਦੀ ਕਿਰਪਾ ਕਰਨੀ ਪਰਮੇਸ਼ਰ ਵਾਹਿਗੁਰੂ ਮੇਰੀ ਸਹਾਇਤਾ ਤੁਸੀਂ ਕਰਨੀ ਸਤਿਗੁਰਾਂ ਦੀ ਗੁਰਬਾਣੀ ਦੇ ਵਿੱਚ ਸੁੰਦਰ ਬਚਨ ਹਨ, ਲੇਖੇ ਕਤੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ। ਐ ਪਰਮੇਸ਼ਰ, ਜੇ ਤੁਸੀਂ ਕਾਗਜ਼ ਕਲਮ ਦਵਾਤ ਲੈ ਕੇ ਸਾਡਾ ਲੇਖਾ ਜੋਖਾ ਕਰਨ ਲੱਗ ਪਏ ਕਿ ਇਹਨੇ ਜੀਵਨ ਦੇ ਵਿੱਚ ਚੰਗੇ ਕੰਮ ਕਿੰਨੇ ਕੀਤੇ ਨੇ, ਇਹਨੇ ਮਾੜੇ ਕਿੰਨੇ ਕੀਤੇ ਨੇ, ਐ ਪਰਮੇਸ਼ਰ ਜੇ ਤੁਸੀਂ ਕਾਗਜ਼ ਕਲਮ ਦਵਾਤ ਲੈ ਕੇ ਸਾਡੇ ਲੇਖੇ ਜੋਖੇ ਕਰਨ ਲੱਗ ਪਏ, ਸਾਡਾ ਹਿਸਾਬ ਕਿਤਾਬ ਕਰਨ ਲੱਗ ਪਏ, ਫਿਰ ਤੇ ਸਾਡੇ ਵਿੱਚ ਅਵਗਣ ਹੀ ਇੰਨੇ, ਅਸੀਂ ਛੋਟੇ ਨਹੀਂ ਸਕਦੇ। ਲੇਖੇ ਕਤੇ ਨਾ ਛੁੱਟੀਏ, ਲੇਖਿਆਂ ਦੇ ਨਾਲ ਅਸੀਂ ਛੁੱਟ ਨਹੀਂ ਸਕਦੇ, ਕਿਉਂਕਿ ਖਿਨ ਖਿਨ ਭੁੱਲਣ ਹਾਰ। ਐ ਪਰਮੇਸ਼ਰ, ਅਸੀਂ ਖਿਨ ਖਿਨ ਭੁੱਲਾਂ ਕਰਦੇ ਹਾਂ, ਜਦੋਂ ਆਪਾਂ ਅੱਖ ਨੂੰ ਝਮਕ ਕੇ ਖੋਲਦੇ ਹਾਂ ਇੰਨੇ ਸਮੇਂ ਨੂੰ ਖਿਨ ਕਹਿੰਦੇ ਨੇ। ਐ ਪਰਮੇਸ਼ਰ, ਅਸੀਂ ਤੇ ਖਿਨ ਖਿਨ ਭੁੱਲਣ ਹਾਰ ਹਾਂ, ਜਿਵੇਂ ਸਤਿਗੁਰਾਂ ਦੀ ਗੁਰਬਾਣੀ ਵਿੱਚ ਬਚਨ ਨੇ, ਹਮ ਅਵਗਣ ਭਰੇ ਏਕ ਗੁਣ ਨਾਹੀ। ਐ ਪਰਮੇਸ਼ਰ, ਅਸੀਂ ਤੇ ਅਵਗਣਾਂ ਦੇ ਨਾਲ ਭਰੇ ਹੋਏ ਹਾਂ, ਸਾਡੇ ਵਿੱਚ ਇੱਕ ਵੀ ਗੁਣ ਨਹੀਂ। ਕਿਰਪਾ ਕਰੋ, ਲੇਖੇ ਕਤੇ ਨਾ ਛੁੱਟੀਏ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਐ ਪਰਮੇਸ਼ਰ, ਤੁਸੀਂ ਸਾਡੇ ਤੇ ਕਿਰਪਾ ਕਰੋ, ਸਾਡੇ ਗੁਨਾਹਾਂ ਨੂੰ ਬਖਸ਼ ਦੇਵੋ, ਸਾਨੂੰ ਆਪਣੇ ਚਰਨਾਂ ਦੇ ਨਾਲ ਜੁੜ ਕੇ ਸਾਡਾ ਵੀ ਪਾਰ ਉਤਾਰਾ ਕਰ ਦਿਓ, ਸਾਡਾ ਭਲਾ ਕਰ ਦਿਓ। ਸਾਧ ਸੰਗਤ ਜੀ, ਜਦੋਂ ਸਿੱਖ ਭਾਵਨਾ ਦੇ ਨਾਲ ਅੰਦਰੋਂ ਗੁਰੂ ਦੇ ਚਰਨਾਂ ਵਿੱਚ ਝੁਕ ਜਾਂਦਾ ਹੈ, ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਆਣ ਕੇ ਆਪਣੀ ਭੁੱਲ ਮੰਨ ਲੈਂਦਾ ਹੈ, ਕਿਉਂਕਿ ਗੁਰੂ ਦੇ ਦਰ ਤੇ ਆਣ ਕੇ ਭੁੱਲ ਮੰਨ ਲੈਣੀ ਵੀ ਬਹੁਤ ਵੱਡੀ ਗੱਲ ਹੈ। ਸਾਡੇ ਵਰਗੇ ਭੁੱਲਾਂ ਕਰਦੇ ਜ਼ਰੂਰ ਨੇ, ਪਰ ਆਪਣੀ ਭੁੱਲ ਨੂੰ ਮੰਨਦੇ ਨਹੀਂ। ਅਸੀਂ ਜਦੋਂ ਵੀ ਗੱਲ ਕਰਦੇ ਹਾਂ ਆਪਣੀ ਵਡਿਆਈ ਦੀ ਗੱਲ ਕਰਦੇ ਹਾਂ, ਅਸੀਂ ਕਦੇ ਵੀ ਆਪਣੇ ਅਵਗਣ ਦੁਨੀਆਂ ਦੇ ਸਾਹਮਣੇ ਜ਼ਾਹਰ ਕਰਨ ਦਾ ਯਤਨ ਨਹੀਂ ਕੀਤਾ। ਪਰ ਜੇਕਰ ਕੋਈ ਸਾਡੇ ਅਵਗਣ ਦੀ ਗੱਲ ਕਰਦਾ ਹੈ, ਸਾਨੂੰ ਉਹ ਵੀ ਮਨੁੱਖ ਜਿਹੜਾ ਚੰਗਾ ਨਹੀਂ ਲੱਗਦਾ, ਕਿਉਂਕਿ ਅਸੀਂ ਆਪਣੇ ਅਵਗਣਾਂ ਨੂੰ ਲੁਕੋ ਕੇ ਰੱਖਦੇ ਹਾਂ ਤੇ ਆਪਣੇ ਗੁਣਾਂ ਨੂੰ ਜ਼ਾਹਰ ਕਰਦੇ ਹਾਂ। ਅਸੀਂ ਝੂਠੀ ਵਡਿਆਈ ਦੇ ਭੁੱਖੇ ਹਾਂ, ਅਸੀਂ ਆਪਣੀ ਵਡਿਆਈ ਚਾਹੁੰਦੇ ਹਾਂ। ਲਾਲ ਸਿੰਘ ਉਹਨੇ ਭੁੱਲ ਤੇ ਕਰ ਲਈ, ਮਨ ਵਿੱਚ ਹਉਮੈ ਹੰਕਾਰ ਤੇ ਆ ਗਿਆ, ਪਰ ਅੰਦਰੋਂ ਸਤਿਗੁਰਾਂ ਨੂੰ ਬੇਨਤੀ ਕਰਦਾ, ਸਤਿਗੁਰੂ ਦੀ ਕਿਰਪਾ ਕਰੋ ਮੇਰੀ ਲਾਜਪਤ, ਐ ਪਰਮੇਸ਼ਰ ਤੁਸੀਂ ਰੱਖਣੀ। ਇਧਰ ਸੰਗਤਾਂ ਵੀ ਸਾਰੀਆਂ ਖੜੀਆਂ ਨੇ, ਵੇਖ ਰਹੀਆਂ ਨੇ ਕਿ ਹੁਣ ਲਾਲ ਸਿੰਘ ਦੀ ਢਾਲ ਦੀ ਪਰਖ ਹੋਣੀ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਪਿਆਰੇ ਸਿੱਖ ਮਾਨ ਸਿੰਘ ਨੂੰ ਸੱਦਿਆ, ਕਹਿਣ ਲੱਗੇ ਮਾਨ ਸਿੰਘ ਜੀ ਇਸ ਢਾਲ ਦਾ ਨਿਸ਼ਾਨਾ ਮਾਰੋ, ਬੰਦੂਕ ਦੇ ਨਾਲ ਗੋਲੀ ਚਲਾ ਕਰਕੇ ਇਸ ਢਾਲ ਨੂੰ ਪਾਰ ਕਰ ਦਿਓ। ਜਿਵੇਂ ਸਾਧ ਸੰਗਤ ਜੀ ਗੁਰੂ ਕਲਗੀਧਰ ਪਾਤਸ਼ਾਹ ਸੰਗਤਾਂ ਵਿੱਚ ਬੈਠੇ ਹੋਏ ਆਪਣੇ ਪਿਆਰੇ ਸਿੱਖ ਮਾਨ ਸਿੰਘ ਨੂੰ ਹੁਕਮ ਕਰਦੇ ਨੇ, ਸੋ ਪਿਆਰ ਦੇ ਨਾਲ ਸਰਵਣ ਕਰੋ ਆਪਣੇ ਪਿਆਰੇ ਸਿੱਖ ਦੀ ਢਾਲ ਦੀ ਪਰਖ ਸਤਿਗੁਰ ਕਲਗੀਧਰ ਪਾਤਸ਼ਾਹ ਜੀ ਕਿਵੇਂ ਕਰਦੇ ਹਨ ਜੀ।
ਓ ਕਲਗੀਧਰ ਦਸ਼ਮੇਸ਼ ਦੀ ਬੈਠੇ ਸੰਗਤ ਦੇ ਵਿਚਕਾਰ, ਝਟ ਫਿਰ ਹੁਕਮ ਸੁਣਾਇਆ ਸਿੰਘ ਨੂੰ। ਕਾਲਗੀ ਨੂੰ ਤੇਰੇ ਉੱਤੇ ਮਾਣ ਹੈ ਖਾਲੀ ਗਿਆ ਕਦੇ ਨਾ ਵਾ ਫਰ ਹੁਣ ਸ਼ਸਤਰ ਜਰਾ ਸੰਭਾਲ ਲੈ ਵੇਖੀ ਹੋਰ ਲਗਾਵੀ ਦੇਰ ਨਾ ਵੇਖੀ ਹੋਰ ਲਗਾਵੀ ਦੇਰ ਨਾ ਕਰ ਸਾ
ਕਹਿੰਦੇ ਹਨ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਮਾਨ ਸਿੰਘਾ ਨਿਸ਼ਾਨਾ ਲਾ। ਮਾਨ ਸਿੰਘ ਨੇ ਜਦੋਂ ਨਿਸ਼ਾਨਾ ਲੈ ਕੇ ਗੋਲੀ ਚਲਾਈ, ਇਤਿਹਾਸਕਾਰ ਲਿਖਦੇ ਨੇ ਸਾਧ ਸਿੰਘ ਦੀ ਗੋਲੀ ਨਿਸ਼ਾਨੇ ਤੋਂ ਬਾਹਰ ਹੋ ਗਈ। ਸਤਿਗੁਰੂ ਮਹਾਰਾਜ ਜੀ ਵੇਖ ਕੇ ਹੈਰਾਨ ਹੋਏ, ਕਹਿਣ ਲੱਗੇ ਉਹ ਮਾਨ ਸਿੰਘਾ ਤੇਰਾ ਤੇ ਨਿਸ਼ਾਨਾ ਉੱਕਦਾ ਨਹੀਂ, ਫਿਰ ਨਿਸ਼ਾਨਾ ਲਾ। ਜਦੋਂ ਦੂਜਾ ਨਿਸ਼ਾਨਾ ਲਾਇਆ ਉਹ ਵੀ ਗੋਲੀ ਬਾਹਰ ਹੋ ਗਈ। ਜਦੋਂ ਤੀਜਾ ਨਿਸ਼ਾਨਾ ਲੱਗਾ ਤੇ ਸਾਧ ਸਿੰਘ ਦੀ ਤਿੰਨੇ ਗੋਲੀਆਂ ਜਦੋਂ ਬਾਹਰ ਹੋ ਗਈਆਂ, ਕਹਿੰਦੇ ਸੰਗਤ ਵੀ ਹੈਰਾਨ ਹੈ। ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ, ਸਾਧ ਸੰਗਤ ਜੀ ਜਿਨ੍ਹਾਂ ਨੇ ਆਪਣੇ ਸੇਵਕ ਦੀ ਢਾਲ ਦੀ ਪਰਖ ਕੀਤੀ। ਕਹਿੰਦੇ ਜਦੋਂ ਕੀਰਤਨ ਦੀ ਹੋਈ ਸਮਾਪਤੀ ਜੀ, ਲਾਲ ਸਿੰਘ ਦੀ ਢਾਲ ਮੰਗਵਾਈ ਦਾਤੇ, ਇੱਕ ਚੰਗੇ ਸੂਰਮੇ ਨਿਸ਼ਾਨ ਜੀ ਤੋਂ ਸਿਸਤ ਬੰਨ ਬੰਦੂਕ ਚਲਵਾਈ ਦਾਤੇ, ਗੋਲੀ ਢਾਲ ਦਾ ਕੁਝ ਨਾ ਖੋ ਸਕੀ, ਤਿੰਨ ਵਾਰ ਗੱਲ ਅਜਮਾਈ ਦਾਤੇ, ਤੀਰ ਆਣ ਪ੍ਰੇਮ ਦੇ ਰਾਂਗੇ ਅੰਦਰ ਝੱਟ ਆਪਣੀ ਧੌਣ ਨਵਾਈ ਦਾਤੇ। ਕਹਿੰਦੇ ਜਦੋਂ ਤਿੰਨ ਵਾਰ ਨਿਸ਼ਾਨਾ ਨਾ ਲੱਗਾ, ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਸਿਰ ਨੀਵਾਂ ਕਰ ਲਿਆ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਜਾਣਦੇ ਸਨ ਜਦੋਂ ਤਿੰਨ ਨਿਸ਼ਾਨੇ ਨਾ ਲੱਗੇ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਨੇਤਰ ਬੰਦ ਕੀਤੇ, ਨੇਤਰ ਬੰਦ ਕਰਕੇ ਫਿਰ ਨੇਤਰ ਖੋਲੇ ਤੇ ਗੁਰੂ ਕਲਗੀਧਰ ਪਾਤਸ਼ਾਹ ਹੱਸ ਕੇ ਭਾਈ ਲਾਲ ਸਿੰਘ ਨੂੰ ਜਿਵੇਂ ਕਹਿੰਦੇ ਨੇ ਪਿਆਰ ਨਾਲ ਸਰਵਣ ਕਰਿਓ, ਉਹ ਫੇਰ ਹੱਸ ਕੇ ਇਸ ਤਰ੍ਹਾਂ ਕਹਿਣ ਲੱਗੇ, ਉਹ ਫੇਰ ਇਸ ਤਰ੍ਹਾਂ ਹੱਸ ਕੇ ਕਹਿਣ ਲੱਗੇ, ਤੇਰੀ ਚੱਲ ਗਈ ਚਾਲ ਹੈ ਲਾਲ ਸਿੰਘਾ, ਉਹ ਪਈ ਸਾਧ ਸੰਗਤ ਰੋ ਕੇ ਹੱਥ ਦੇ ਕੇ, ਉਹ ਪਈ ਸਾਧ ਸੰਗਤ ਰੋ ਕੇ ਹੱਥ ਦੇ ਕੇ, ਤੇਰੀ ਢਾਲ ਕਮਾਲ ਹੈ ਲਾਲ ਸਿੰਘਾ, ਉਹ ਸਾਥੋਂ ਸਾਧ ਸੰਗਤ ਜਿੱਤੀ ਜਾਵਦੀ ਨਾ, ਉਹ ਤੇਰੀ ਢਾਲ ਦੇ ਨਾਲ ਹੈ ਲਾਲ ਸਿੰਘਾ, ਉਹ ਤੀਰ ਗੁਰੂ ਨਾਨਕ ਖੜਾ ਹੈ ਢਾਲ ਅੱਗੇ, ਉਹ ਤੀਰ ਗੁਰੂ ਨਾਨਕ ਹੈ ਖੜਾ ਢਾਲ ਅੱਗੇ, ਕੀਤੀ ਅਸਾਂ ਹੈ ਪੜਤਾਲ ਬਈ ਲਾਲ ਸਿੰਘਾ, ਉਹ ਤੀਰ ਗੁਰੂ ਨਾਨਕ ਖੜਾ ਹੈ ਢਾਲ ਅੱਗੇ, ਉਹ ਕੀਤੀ ਅਸਾਂ ਪੜਤਾਲ ਹੈ ਲਾਲ ਸਿੰਘਾ। ਕਹਿੰਦੇ ਧੰਨ ਗੁਰੂ ਕਲਗੀਧਰ ਪਾਤਸ਼ਾਹ, ਕਹਿਣ ਲੱਗੇ ਉਹ ਲਾਲ ਸਿੰਘਾ ਤੇਰੀ ਜਿਹੜੀ ਚਾਲ ਚੱਲ ਗਈ ਹੈ, ਭਾਰਤ ਤੋਂ ਜਿਹੜੀ ਗੁਰੂ ਕੇ ਸਿੱਖਾਂ ਦੇ ਕੋਲੋਂ ਅਰਦਾਸ ਕਰਵਾਈ, ਉਹ ਤੇਰੀ ਅਰਦਾਸ ਦਰਗਾਹ ਵਿਚ ਪ੍ਰਵਾਨ ਹੋ ਚੁੱਕੀ ਹੈ। ਉਹ ਲਾਲ ਸਿੰਘ ਜੀ ਤੇਰੀ ਢਾਲ ਦੇ ਅੱਗੇ ਧੰਨ ਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਖੜੇ ਹਨ, ਉਹ ਆਪਣਾ ਹੱਥ ਰੱਖ ਕੇ ਖੜੇ ਹਨ, ਲਾਲ ਸਿੰਘਾ ਤੇਰੀ ਢਾਲ ਦੇ ਵਿਚ ਦੀ ਗੋਲੀ ਨਹੀਂ ਲੰਘ ਸਕਦੀ, ਤੂੰ ਪ੍ਰਵਾਨ ਹੋ ਚੁੱਕਾ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮੁੱਖ ਤੋਂ ਇਹ ਬਚਨ ਸੁਣ ਕੇ ਜਦੋਂ ਸਤਿਗੁਰਾਂ ਨੇ ਆਖਿਆ ਲਾਲ ਸਿੰਘਾ ਤੇਰੀ ਢਾਲ ਬੜੀ ਸੁੰਦਰ ਹੈ, ਪ੍ਰਵਾਨ ਹੋ ਚੁੱਕੀ ਹੈ, ਲਾਲ ਸਿੰਘ ਦੇ ਨੇਤਰਾਂ ਵਿਚ ਜਲ ਭਰਾਇਆ। ਉਸੇ ਵੇਲੇ ਸਤਿਗੁਰਾਂ ਦੇ ਚਰਨਾਂ ਵਿਚ ਮਸਤਕ ਰੱਖ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਇੰਜ ਬੇਨਤੀ ਕਰਦਾ ਹੈ,
ਉਹ ਦਾਤਾ ਖਿਮਾ ਬਖਸ਼ੋ ਮੈਂ ਅਣਜਾਣ ਹੋ ਕੇ, ਉਹ ਦਾਤਾ ਖਿਮਾ ਬਖਸ਼ੋ ਮੈਂ ਅਣਜਾਣ ਹੋ ਕੇ, ਆਪ ਸਾਹਮਣੇ ਮੈਂ ਹੰਕਾਰ ਕੀਤਾ, ਉਹ ਮੇਰੀ ਢਾਲ ਦੀ ਬਣੇ ਢਾਲ ਆਪੇ, ਉਹ ਮੇਰੀ ਢਾਲ ਦੀ ਬਣੇ ਹੋ ਢਾਲ ਆਪੇ, ਕੀਤਾ ਮਾਣ ਮੈਂ ਤੁਸਾਂ ਪਿਆਰ ਕੀਤਾ, ਉਹ ਮੇਰੀ ਬੇਪਤੀ ਆਪਣੇ ਨਹੀਂ ਕੀਤੀ, ਸਗੋਂ ਤਰਸ ਖਾਇਆ ਜੀ ਉਪਕਾਰ ਕੀਤਾ, ਉਹ ਲਾਲ ਸਿੰਘ ਦਾ ਪਰਖ ਦੇ ਸਾਗਰਾਂ ਚੋਂ, ਉਹ ਲਾਲ ਸਿੰਘ ਦਾ ਪਰਖ ਦੇ ਸਾਗਰ ਚਾਂ ਚੋਂ, ਬੇੜਾ ਤੀਰ ਜੀ ਤੁਸਾਂ ਹੀ ਪਾਰ ਕੀਤਾ, ਉਹ ਬੇੜਾ ਤੀਰ ਜੀ ਤੁਸਾਂ ਹੀ ਪਾਰ ਕੀਤਾ।
ਕਹਿੰਦੇ ਲਾਲ ਸਿੰਘ ਸਤਿਗੁਰਾਂ ਦੇ ਚਰਨਾਂ ਵਿਚ ਢਹਿ ਪਿਆ, ਕਹਿਣ ਲੱਗਾ ਸਤਿਗੁਰੂ ਜੀ ਆਪੇ ਤੁਸੀਂ ਮੇਰੇ ਤੇ ਕਿਰਪਾ ਕਰਕੇ ਇਹ ਮੇਰੀ ਰੱਖਿਆ ਕੀਤੀ, ਮੈਂ ਭੁੱਲ ਕੀਤੀ ਸੀ, ਹਉਮੈ ਵਿਚ ਆ ਗਿਆ, ਹੰਕਾਰ ਵਿਚ ਆ ਗਿਆ, ਮਤ ਤੇ ਪਰਦਾ ਪੈ ਗਿਆ ਸੀ, ਸਤਿਗੁਰੂ ਜੀ ਕਿਰਪਾ ਕਰੋ ਮੇਰੀ ਇਸ ਭੁੱਲ ਨੂੰ ਖਿਮਾ ਕਰ ਦਿਓ। ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਲਾਲ ਸਿੰਘ ਨੂੰ ਆਪਣੇ ਗਲ ਦੇ ਨਾਲ ਲਾ ਲਿਆ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੇਤਨਾ ਰਾਖਤ ਚੇਤੇ, ਜਿਵੇਂ ਮਾਂ ਆਪਣੇ ਬੱਚਿਆਂ ਦੇ ਅਵਗਣ ਚੇਤੇ ਨਹੀਂ ਰੱਖਦੀ। ਸਾਧ ਸੰਗਤ ਵੀ ਬੱਚੇ ਅਵਗਣ ਕਰਦੇ ਨੇ, ਮਾਂ ਨੂੰ ਉਲਟਾ ਮਾਰ ਵੀ ਦਿੰਦੇ ਨੇ, ਪਰ ਮਾਂ ਫਿਰ ਉਹਨਾਂ ਦੇ ਅਵਗਣਾਂ ਨੂੰ ਚੇਤੇ ਨਹੀਂ ਰੱਖਦੀ, ਉਹਨਾਂ ਦੀ ਭੁੱਲ ਨੂੰ ਖਿਮਾ ਕਰਕੇ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ। ਰਮਈਆ ਹੋਂਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਇਸੇ ਤਰ੍ਹਾਂ ਪਰਮੇਸ਼ਰ ਵੀ ਆਪਣੇ ਪਿਆਰਿਆਂ ਨੂੰ, ਆਪਣੇ ਭਗਤਾਂ ਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ। ਜੇ ਕਿਤੇ ਕੋਈ ਉਹਦਾ ਸੇਵਕ ਅਵਗਣ ਕਰਦਾ ਪਰ ਸਾਧ ਸੰਗਤ ਦੀ ਭੁੱਲ ਮੰਨ ਕੇ ਉਹਦੇ ਚਰਨਾਂ ਵਿੱਚ ਆ ਜਾਏ, ਪਰਮੇਸ਼ਰ ਆਪਣੇ ਸੇਵਕਾਂ ਦੀਆਂ ਭੁੱਲਾਂ ਨੂੰ ਖਿਮਾ ਕਰ ਦਿੰਦਾ ਹੈ। ਇਹ ਗੁਰੂ ਨਾਨਕ ਦਾ ਘਰ ਐਡਾ ਵੱਡਾ ਪਰਉਪਕਾਰੀ ਏ, ਸਾਡੇ ਵਰਗੇ ਤੇ ਕਿਸੇ ਦੇ ਅਵਗਣ ਭੁਲਾਉਂਦੇ ਨਹੀਂ। ਜੇਕਰ ਕੋਈ ਮਾੜੀ ਜੀ ਭੁੱਲ ਕਰਦੇ, ਸਾਡੇ ਵਰਗੇ ਚਾਹੁੰਦੇ ਨੇ ਇਹਨੂੰ ਮਾਰ ਦਿੱਤਾ ਜਾਏ, ਖਤਮ ਕਰ ਦਿੱਤਾ ਜਾਏ, ਇਹ ਐਡਾ ਵੱਡਾ ਪਾਪੀ ਏ, ਪਰ ਸਾਡਾ ਗੁਰੂ ਐਡਾ ਦਿਆਲਾ ਹੈ, ਐਡਾ ਦਿਆਲੂ ਪਾਤਸ਼ਾਹ ਹੈ, ਜਿਹੜਾ ਆਪਣੇ ਸੇਵਕਾਂ ਦੇ ਅਵਗਣ ਨਹੀਂ ਵੇਖਦਾ ਫਿਰ ਵੀ ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਸਾਡਾ ਫਰਜ਼ ਬਣਦਾ ਕਿ ਇਹੋ ਜਿਹੇ ਗੁਰੂ ਦੇ ਨਾਲ ਪਿਆਰ ਕਰੀਏ, ਇਹੋ ਜਿਹੇ ਗੁਰੂ ਦੇ ਸੇਵਕ ਬਣੀਏ, ਇਹੋ ਜਿਹੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਈਏ ਤਾਂ ਕਿ ਸਾਡਾ ਲੋਕ ਪਰਲੋਕ ਸਵਾਰਿਆ ਜਾਵੇ। ਸੁਦਾਸ ਇੰਨੇ ਹੀ ਬਚਨ ਕਹਿੰਦੇ ਹੋਏ, ਖਿਮਾ ਦੇ ਜਾਚਕ ਹਨ, ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ਣੀਆਂ। ਆਓ ਆਨੰਦ ਸਾਹਿਬ ਜੀ ਦੇ ਜਾਪ ਕਰਕੇ ਗੁਰੂ ਕੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਧਾਈਆਂ,
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਸ਼ਬਦ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹਾ ਤੂੰ ਮਨ ਮੇਰੇ ਦੁੱਖ ਸਭ ਵਸਾਰਣਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ,
ਸਭਨਾ ਗਲਾ ਸਮਰਾਥ ਸੁਆਮੀ ਸੋ ਕਿਉ ਮਨ ਵਸਾਰੇ,
ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ,
ਘਰ ਤਾਂ ਤੇਰਾ ਸਭ ਕੁਛ ਹੈ ਜਿਸ ਵੇ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ,
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ,
ਸਾਚ ਨਾਮ ਆਧਾਰ ਮੇਰਾ ਜਿਨ ਦੁੱਖਾਂ ਸਭ ਗਵਾਈਆਂ,
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਏਸ਼ਾ ਸਭ ਪੁਜਾਈਆਂ,
ਸਾਦਾ ਕੁਰਬਾਨ ਕੀਤਾ ਗੁਰ ਵੇਟੋਂ ਜਿਸ ਦੀਆਂ ਇਹ ਵੜੇ,
ਕਹਿ ਨਾਨਕ ਸੁਣੋ ਸੰਤ ਸਬਦ ਤਰੋ ਪਿਆਰ, ਸਾਚਾ ਨਾਮ ਮੇਰਾ ਆਧਾਰ,
ਵਾਜੇ ਪੰਜ ਸ਼ਬਦ ਤਿਤਕਾਰ ਸੁਭਾਗੇ ਕਾਰ ਸੁਭਾਗੇ ਸ਼ਬਦ ਵਾਜੇ ਕਾਲਾ ਜਿਤ ਕਰ ਤਾਰੀਆ,
ਪੰਜ ਦੂਤ ਦੁੱਧ ਵਾਸ ਕੀਤੇ ਕਾਲ ਕੰਡਕ ਮਾਰਿਆ,
ਤੁਰ ਕਰਮ ਪਾਇਆ ਦੁੱਧ ਜਿਨ ਕੋਸੇ ਨਾਮ ਹਰ ਗੈਲਾ,
ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿਆਨ ਹਦਵਾਜ, ਆਨੰਦ ਸੁਣੋ ਵੱਡ ਪਾਗੀ ਹੋ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ
ਸੰਤਾਪੀ ਉਤਰੈ ਸੋਹਣੀ ਸੱਚੀ ਬਾਣੀ,
ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ,
ਸੁਣਤੇ ਪਨੀਤ ਕਹਦੇ ਪਵੇ ਤੂੰ ਸਾਧ ਗੁਰ ਰਹਿਆ ਪਰ ਪੂਰੇ,
ਬਿਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ
ਦਾਤਾ ਦਰਦ ਮਹਾਤ
ਦੇਵ ਸੋ ਰਾਤ ਦੇ ਦਾਈ ਦਾਇਆ ਏ ਲੈ ਸਗਲ ਜਗਤ
ਚੰਗੀਆਂ ਬੁਰਿਆਈਆਂ ਵਾਚੈ ਧਰਮ ਹਦੂਰ
ਧਰਮੀ ਆਪੋ ਆਪਣੀ
ਸਾਕਤ ਕਾਲ
ਨਾਨਕ ਦੇ ਮੁਖ ਉਜਲੇ
ਖੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।